ਵੇ ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੇ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ, ਅਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਡੀ ਹਿਫਾਜ਼ਤ ਅਤੇ ਰਹਿਨੁਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਅਤੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ, ਅਤੇ ਗੀਤ ਦੇ ਬਾਅਦ ਖਾਨਦਾਨੀ ਜ਼ਿੰਦਗੀ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਤੋਂ ਬਾਅਦ ਖੁਦਾਵੰਦ ਦੇ ਜ਼ਿੰਦਗੀ ਬਖਸ਼ ਕਲਾਮ 'ਚੋਂ ਪੈਗਾਮ ਪੇਸ਼ ਕੀਤਾ ਜਾਏਗਾ, ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਅਤੇ ਸਾਡੀ ਰਾਹ ਦੇ ਲਈ ਰੌਸ਼ਨੀ ਹੈ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ।
ਸਦਾ
ساتھیو، خداوند دی تعریف دے لئی ہنے تواڈی خدمت چ جڑا خوبصورت گیت پیش کیتا گیا، یقیناً اے گیت تانوں پسند آیا ہوئے گا۔ ہن ویلا اے کہ خاندانی طرز زندگی دا پروگرام فیملی لائف سٹائل تواڈی خدمت چ پیش کیتا جائے۔ سو ساتھیو، اج دے پروگرام چ میں تانوں میاں بیوی دے فرائض دے بارے دساں گی کہ خاندان دے لئی انہاں دیاں کیڑیاں کیڑیاں ذمہ داریاں نے تے ایک دوسرے دے لئی انہاں دے کیڑے فرائض نے جڑے کہ انہاں نوں پورے کرنے نے۔ ساتھیو، اے سچ اے کہ اچھا خاوند ہی ایک اچھا باپ بن سکدا اے تے خاوند ہی گھر دا تے خاندان دا سربراہ ہوندا اے۔ اون دے لئی اے لازم اے کہ او اپنے خاندان دی خدمت کرے تے اونوں اے وی چاہیدا اے کہ او اپنے گھر دی ہر ضرورت نوں پورا کرے تے ہر ایک دے لئی اپنے وقت چوں وقت کڈے، اپنی بیوی تے بچیاں تے توجہ دے تے انہاں دے نال وقت گزارے، انہاں دی صحت تندرستی دا خیال رکھے تے انہاں دے لئی اپنے وقت چوں ضرور وقت کڈے۔ خاص طور تے خاندان دے اہم واقعات چ خاوند دا ہونا بہت ہی ضروری اے۔ وہ اپنی بیوی تے بچیاں دا ضرور ساتھ دے، کیونکہ اگر تسی اس طرح نہیں کرو گے تے تواڈے بچے تواڈی قربت توں تے شفقت توں محروم ہو جان گے۔ ساتھیو، اے گل یاد رکھو کہ ایک اچھا خاوند تے ایک اچھا باپ اوہی اے جڑا اپنی بیوی تے اپنے بچیاں دی سوندا اے، انہاں دی حفاظت کردا اے، انہاں دے نال پیار کردا اے تے اگر کوئی غلطی ہو جائے تے انہاں نوں پیار دے نال سمجھاندا اے تے انہاں دی مدد کردا اے۔ تواڈی گہری توجہ ہی تواڈے خاندان چ خود اعتمادی پیدا کر دی اے۔ خاوند نوں چاہیدا اے کہ وہ اپنے خاندان دی اچھی رہنمائی کرے تے کار چ ایک ایسا ماحول پیدا کرے جندے چ رہندے ہویاں کار دے ہر فرد نوں اپنی زندگی گزارن چ دقت محسوس نہ ہوئے، بلکہ کار دا ہر فرد خوش ہو کے اپنے خاندان چ زندگی بسر کرے۔ ساتھیو، اسی ویکھنے ہاں کہ اکثر اوقات مرد حضرات اے ذمہ داری اپنیاں بیویاں تے پا دیندے نے کہ بچیاں دیاں ضرورتاں دا خیال رکھنا تے انہاں دے سارے کام کرنا ایک بیوی دا یا ایک ماں دا ہی کام ہے، لیکن اے سراسر غلط اے۔ بچیاں دی تربیت چ باپ دا وی انہاں ہی فرض اے جنہاں کے ماں دا۔ سو اس لئی ایک خاوند ہوندیاں ہویاں تے ایک باپ ہوندیاں ہویاں اونوں اے سمجھنا چاہیدا اے کہ او اپنے بیوی تے بچیاں دیاں ضرورتاں نوں پورا کرے تے انہاں نوں ہر او چیز مہیا کرے جن دی کہ انہاں نوں ضرورت اے۔ ساتھیو، کئی دفعہ اس طرح ہوندا اے کہ اگر گھر چ بچے کوئی غلطی کر دین یا بدتمیزی کرن تے مرد حضرات اوندا قصوروار بیوی نوں ٹھہراندے نے، جبکہ اے غلط اے۔ ماں تے کدی وی نہیں چاہندی کہ او اپنے بچے دی اچھی تربیت نہ کرے، بلکہ ہر ماں دی یہ کوشش ہوندی اے کہ اوندا بچہ ایک اچھا انسان بنے تے ہر ایک دے نال تمیز نال پیش آئے۔ سو اس لئی کدی وی بچے دی کسے غلطی خطا دا ذمہ دار ماں نوں نہیں ٹھہرانا چاہیدا۔ خاوند نوں وی اے چاہیدا اے کہ او وی اپنی اے ذمہ داری سمجھے کہ او وی بچیاں دی پرورش چ برابر دا حقدار اے۔ اونوں اے گل ضرور سمجھنی چاہیدی اے کہ بچے دونوں دے ہی نے تے انہاں دی اچھی پرورش کرنا دونوں دی ذمہ داری اے تے والدین دونوں نوں مل کے ہی اپنے خاندان تے اپنے بچیاں دی اچھی تربیت کرنی چاہیدی اے۔ خاونداں نوں چاہیدا اے کہ او ہر حال چ اپنی بیوی دا ساتھ دین، ہر دکھ تے ہر پریشانی تے مصیبت چوں دا سہارا بنن۔ خاوند نوں کار دا سربراہ ہوندے ہویاں اے چاہیدا اے کہ او اپنے کار چ مذہبی ماحول پیدا کرے۔ عبادت دا ایک وقت مقرر ہونا چاہیدا اے جندے چ خاندان دے سب افراد بیٹھ کے دعا کرن تے خداوند دی حمد و ستائش کرن، تاکہ وہ خداوند تو ہور بہت ساریاں برکتاں نوں حاصل کر سکن۔ ساتھیو، اسی ویکھنیاں کہ جتھے ایک خاوند دیاں یا ایک باپ دیاں بہت ساریاں ذمہ داریاں نے، اوتھے ہی ایک بیوی دیاں وی بڑیاں ذمہ داریاں ہوندیاں نے جنہاں نوں پورا کرنا اوندا فرض اے۔ یاد رکھو کہ گھر دی ساری ذمہ داری بیوی دے سر تے ہوندی اے۔ گھر چ رہن والے ہر فرد نوں وقت تے ہر چیز مہیا کرنا، خاوند دے تمام کام کرنا، بچیاں دی پرورش کرنا، انہاں نوں سکول بھیجنا تے اسی طرح دے ہور وی گھر دے کئی کام ہوندے نے جڑے کہ ایک عورت نوں کرنے پیندے نے۔ انہاں تمام ذمہ داریاں نوں پورا کرنا عورت دا ہی فرض ہوندا اے، لیکن ساتھیو یہ گل یاد رکھو کہ انہاں چیزاں تو علاوہ بھی عورت نوں کئی گلاں دا خیال رکھنا چاہیدا ہے۔ اکثر اوقات اے ویکھن چ آیا ہے کہ گھراں چ میاں بیوی دے درمیان نوک جوک ہوندی رہندی ہے، لیکن اے چھوٹیاں چھوٹیاں گلاں بچیاں دی زندگی چ بہت اثر انداز ہوندیاں نے، کیونکہ بچے تے اپنے والدین دے نقش قدم تے چلدے نے تے اوہی کام کردے نے، اوہی گلاں سیکھدے نے جڑیاں کہ او اپنے والدین چ ویکھدے نے تے سیکھدے نے۔ سو اس لئی والدین نوں کدی وی بچیاں دے سامنے لڑنا جھگڑنا نہیں چاہیدا، بلکہ آپس چ پیار محبت نال رہنا چاہیدا ہے تے چھوٹے موٹے جھگڑے بچیاں دے سامنے نہیں کرنے چاہیدے، بلکہ انہاں دے درمیان باہمی سمجھ ہونی چاہیدی ہے تاکہ وہ اپنے رشتے نوں مضبوط بنا سکن۔ ساتھیو یاد رکھو کہ اچھا ماحول پیدا کرنا ایک ماں دی ذمہ داری ہے، اپنے بچے دی اچھی بری پرورش کرنا وی ماں دی ذمہ داری ہے۔ اگر ایک ماں اپنے بچے دی بچپن تو ہی اچھی تربیت کرے گی تے پھر یقیناً او وڈا ہو کے ایک اچھا انسان بنے گا۔ تے ساتھیو بائبل مقدس چ لکھیا ہے کہ مرد تے عورت دونوں خداوند دی صورت تے پیدا کیتے گئے نے، تے خداوند نے عورت نوں خاص اہمیت دتی ہے کیونکہ عورت چ وی او تمام خوبیاں نے جڑیاں کہ مرد چ پائیاں جاندیاں نے، اس لئی عورت نوں کدی وی مرد تو کمتر نہ سمجھیا جائے۔ ساتھیو یاد رکھو کہ عورت نوں اے گل کدی نہیں بھولنی چاہیدی کہ او اپنے خاوند دی تابع رہے، یعنی کہ بیوی اپنے خاوند نوں کار دا سربراہ سمجھے، ان دیاں ہدایات تے عمل کرے تے ہمیشہ اے یاد رکھے کہ خداوند نے خاوند نوں جوڑے دا سردار مقرر کیتا ہے۔ اس لئی بیوی نوں اے گل اچھی طرح ذہن نشین کرنی چاہیدی ہے کہ اندے تے خاوند دی تابع داری ہے، اس لئی ضروری نہیں کیونکہ او اندے تو کم ترے، بلکہ ان دی جگہ تے مقام نوں ایہو ہی زیب دیندا ہے تے تابعہ رہن دا اے حکم تعلیم یافتہ تے غیر تعلیم یافتہ سب بیویاں دے لئی ہے۔ ساتھیو تابعہ داری دا مطلب اے نہیں کہ بیوی اپنے خیالات دا اظہار نہیں کر سکدی یا کار یا بچیاں دے متعلق اپنے خیالات پیش نہیں کر سکدی، بلکہ بیوی تے کار دے ہر معاملے چ حصہ لے سکدی ہے تے میاں تے بیوی دونوں مل کے ہی خاندان دے متعلق منصوبے بنا سکدے نے۔ بیوی دا اے فرض ہے کہ اپنے خاندان تے اپنے خاوند دی مدد تے حمایت کرے، اون دے قیمتی فیصلیاں نوں قبول کرے تے اپنے خاندان دا اچھا خیال رکھے تاکہ اون دے بچے اس خاندان چ رہندے ہویاں ایک اچھا انسان بنن۔ سو ساتھیو میں امید کرنی ہاں کہ تہانوں اج دیاں گلاں پسند آئیاں ہون گیاں تے تسی اس گل نوں سکھیا ہوئے گا کہ میاں بیوی دیاں کیڑیاں کیڑیاں ذمہ داریاں نے تے خاندان چ رہندے ہویاں انہاں تے کیڑے کیڑے فرائض لاگو ہوندے نے جنہاں نوں پورا کر کے وہ اپنے خاندان دی اچھی پرورش کر سکتے ہیں۔ سو میری دعا ہے کہ خداوند خدا تواڈے نال ہون تے تہانوں اپنی بہت ساری برکتاں نال نوازن۔ ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਮਾਂ بائبل مقدس کی تعلیمات کو مزید سیکھنے کے لیے یا اگر آپ کا کوئی سوال ہو تو آپ ہم سے واٹس ایپ کے ذریعے اس نمبر پر رابطہ کر سکتے ہیں۔ ہمارا واٹس ایپ نمبر ہے 00923101767962۔ نمبر ایک بار پھر نوٹ کر لیں 00923101767962۔ ایڈوینٹسٹ ورلڈ ریڈیو والو پروگرام امید دی کرن نشر کیتا جا رہا ہے۔ ہن ویلا اے کہ اسی خدا دے پاک کلام چوں پیغام سنیے تے اج تواڈے لئی پیغام خدا دے خادم عظمت ایمینول پیش کرن گے۔ تے آو اپنے دلاں نوں تیار کریے تے خدا دے کلام نوں سنیے۔
یسوع مسیح دے نام وچ سارے ساتھیاں نوں سلام۔ ساتھیو میں مسیح وچ تہاڈا خادم عظمت ایمانویل پاک کلام دے نال ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਤੇ ਸਾਥੀਓ, ਮੈਂ ਉਮੀਦ ਕਰਨਾ ਵਾਂ ਕਿ ਤੁਸੀਂ ਹੁਣ ਖੁਦਾਵੰਦ ਦੇ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਅੱਜ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਜਿਹੜਾ ਯਾਕੂਬ ਦਾ ਖਤ ਪਾਇਆ ਜਾਂਦਾ ਹੈ ਉਹਦੇ ਤੇ ਗੁਰੂਖੋਸ ਕਰਾਂਗੇ। ਸਾਥੀਓ, ਯਾਕੂਬ ਦਾ ਆਮ ਖਤ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਦੀ 20ਵੀਂ ਕਿਤਾਬ ਹੈ ਤੇ ਇਹਦੇ 5 ਅਬਵਾਬ ਤੇ 108 ਆਯਾਤ ਨੇ। ਇਸ ਖਤ ਵਿੱਚ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਦੀਆਂ ਵੀ ਗੱਲਾਂ ਪਾਇਆ ਜਾਂਦੀਆਂ ਨੇ ਤੇ ਸਾਥੀਓ, ਇਸ ਖਤ ਵਿੱਚ ਜ਼ਿਆਦਾਤਰ ਤਾਲੀਮ ਜਾਂ ਜ਼ਿਆਦਾ ਜ਼ੋਰ ਇਮਾਨ ਤੇ ਅਮਾਲ ਤੇ ਦਿੱਤਾ ਗਿਆ ਹੈ। ਇਸ ਖਤ ਵਿੱਚ ਇਖਲਾਕੀ ਤੇ ਅਮਲੀ ਜ਼ਿੰਦਗੀ ਤੇ ਜ਼ੋਰ ਦਿੱਤਾ ਗਿਆ ਹੈ। ਔਰ ਫਿਰ ਅਸੀਂ ਵੇਖਦੇ ਹਾਂ ਕਿ ਯਾਕੂਬ ਦੇ ਖਤ ਵਿੱਚ ਇਸ ਗੱਲ ਨੂੰ ਵੀ ਬਿਆਨ ਕੀਤਾ ਗਿਆ ਹੈ ਕਿ ਅਗਰ ਕੋਈ ਕਹਿੰਦਾ ਕਿ ਉਹ ਇਮਾਨਦਾਰ ਹੈ ਤੇ ਫਿਰ ਉਹਨੂੰ ਇਹ ਚਾਹੀਦਾ ਹੈ ਕਿ ਉਹ ਆਪਣੀ ਜ਼ਿੰਦਗੀ ਤੋਂ ਇਹ ਗੱਲ ਸਾਬਿਤ ਕਰੇ, ਆਪਣੇ ਕਰਦਾਰ ਤੋਂ, ਆਪਣੇ ਚਾਲ ਚਲਨ ਤੋਂ ਸਾਬਿਤ ਕਰੇ ਕਿ ਉਹ ਇਮਾਨਦਾਰ ਤੇ ਰਾਸਤਬਾਜ਼ ਹੈ। ਸਾਥੀਓ, ਯਾਕੂਬ ਦੇ ਖਤ ਨੂੰ ਆਮ ਖਤ ਦੇ ਤੌਰ ਨਾਲ ਪੁਕਾਰਿਆ ਗਿਆ ਹੈ ਕਿਉਂਕਿ ਬੁਨਿਆਦੀ ਤੌਰ ਨਾਲ ਇਹ ਮਕਾਮੀ ਕਲੀਸਿਆ ਦੀ ਬਜਾਏ ਹਰ ਕਲੀਸਿਆ ਦੇ ਲਈ ਇਹ ਖਤ ਪਾਇਆ ਜਾਂਦਾ ਹੈ। ਯਾਕੂਬ ਨੇ ਇਹ ਖਤ 50 ਈਸਵੀ ਵਿੱਚ ਲਿਖਿਆ ਤੇ ਸਾਥੀਓ, ਇਹ ਗੱਲ ਯਾਦ ਰੱਖੋ ਕਿ ਇਸ ਖਤ ਦਾ ਮੁਸੰਨਫ ਯਾਨੀ ਕਿ ਯਾਕੂਬ ਆਪਣੇ ਆਪ ਨੂੰ ਖੁਦਾ ਦਾ ਤੇ ਖੁਦਾਵੰਦ ਯਿਸੂ ਮਸੀਹ ਦਾ ਬੰਦਾ ਕਹਿ ਕੇ ਪੁਕਾਰਦਾ ਹੈ। ਯਾਨੀ ਕਿ ਉਹ ਖਤ ਦੇ ਸ਼ੁਰੂ ਵਿੱਚ ਇਹ ਗੱਲ ਲਿਖਦਾ ਕਿ ਖੁਦਾ ਦਾ ਤੇ ਖੁਦਾਵੰਦ ਯਿਸੂ ਮਸੀਹ ਦਾ ਬੰਦਾ ਯਾਕੂਬ। ਤੇ ਸਾਥੀਓ, ਇਬਤਦਾਈ ਕਲੀਸਿਆ ਵਿੱਚ ਯਾਨੀ ਕਿ ਯਰੂਸ਼ਲਮ ਦੀ ਕਲੀਸਿਆ ਵਿੱਚ 5 ਐਸੇ ਲੋਕ ਸਨ ਜਿਨ੍ਹਾਂ ਦੇ ਨਾਮ ਯਾਕੂਬ ਸਨ। ਸੋ ਇਸ ਗੱਲ ਨੂੰ ਜਾਣਨਾ ਬੜਾ ਹੀ ਜ਼ਰੂਰੀ ਹੈ ਕਿ ਉਹ ਕਿਹੜਾ ਯਾਕੂਬ ਸੀ ਜਿਨਨੇ ਇਹ ਖਤ ਲਿਖਿਆ। ਸਾਥੀਓ, ਯਾਦ ਰੱਖੋ ਕਿ ਦੋ ਐਸੇ ਸ਼ਖਸ ਜਿਹੜੇ ਕਿ ਮਸੀਹ ਦੇ ਚੁਣੇ ਹੋਏ 12 ਰਸੂਲਾਂ ਵਿੱਚ ਸ਼ਾਮਿਲ ਸਨ, ਇੱਕ ਜ਼ਬਦੀ ਦਾ ਬੇਟਾ ਯਾਕੂਬ ਸੀ ਜਿਹਨੂੰ ਯਹੂਦੀਆ ਦੇ ਬਾਦਸ਼ਾਹ ਹੈਰੋਦੀਸ ਅਗਰੀਪਾ ਅਵਲ ਨੇ, ਜਿਹੜਾ ਹੈਰੋਦੀਸ ਆਜ਼ਮ ਦਾ ਪੋਤਾ ਸੀ, ਸਨ 44 ਵਿੱਚ ਤਲਵਾਰ ਨਾਲ ਕਤਲ ਕਰਵਾ ਦਿੱਤਾ ਸੀ। ਸੋ ਇਸ ਲਈ ਇਹ ਯਾਕੂਬ ਇਸ ਖਤ ਦਾ ਮੁਸੰਨਫ ਨਹੀਂ ਹੈ। ਜਦਕਿ ਜਿਹੜਾ ਦੂਜਾ ਯਾਕੂਬ ਸੀ ਉਹਨੂੰ ਮਰਕਸ ਦੀ ਅੰਜੀਲ ਦੇ 15ਵੇਂ ਬਾਬ ਦੀ 40ਵੀਂ ਐਤ ਵਿੱਚ ਛੋਟਾ ਯਾਕੂਬ ਕਹਿ ਕੇ ਵੀ ਪੁਕਾਰਿਆ ਗਿਆ ਹੈ, ਜਿਹਦੀ ਮਾਂ ਦਾ ਨਾਮ ਮਰੀਅਮ ਸੀ। ਸੋ ਇਹ ਵੀ ਉਹ ਯਾਕੂਬ ਨਹੀਂ ਹੈ ਜਿਹਨੇ ਇਹ ਖਤ ਲਿਖਿਆ ਹੈ। ਔਰ ਫਿਰ ਸਾਥੀਓ, ਯਾਕੂਬ ਨਾਮ ਦੇ ਦੋ ਹੋਰ ਸ਼ਖਸ ਸਨ, ਇੱਕ ਯਹੂਦਾ ਅਸਕਰਯੂਤੀ ਦਾ ਬਾਪ ਯਾਕੂਬ ਤੇ ਦੂਜਾ ਮੁਕੱਦਸਾ ਮਰੀਅਮ ਦਾ ਸ਼ੋਹਰ ਯੂਸਫ ਦੇ ਬਾਪ ਦਾ ਨਾਮ ਯਾਕੂਬ ਸੀ। ਸੋ ਇਹ ਦੋਵੇਂ ਉਹ ਯਾਕੂਬ ਨਹੀਂ ਸਨ ਜਿਨ੍ਹਾਂ ਨੇ ਇਹ ਖਤ ਲਿਖਿਆ। ਪਰ ਸਾਥੀਓ, ਅਸੀਂ ਮਤੀ ਦੀ ਅੰਜੀਲ ਦੇ 13ਵੇਂ ਬਾਬ ਦੀ 55 ਆਇਤ ਵਿੱਚ ਔਰ ਫਿਰ ਮਰਕਸ ਦੀ ਅੰਜੀਲ ਦੇ 6ਵੇਂ ਬਾਬ ਦੀ 3 ਆਇਤ ਵਿੱਚ ਬੜੇ ਵਾਜ਼ਿਹ ਤੌਰ ਨਾਲ ਇਸ ਗੱਲ ਨੂੰ ਪੜ੍ਹਨੇ ਆ ਕਿ ਖੁਦਾਵੰਦ ਯਿਸੂ ਮਸੀਹ ਦੇ ਭਰਾਵਾਂ ਚੋਂ ਇੱਕ ਦਾ ਨਾਮ ਯਾਕੂਬ ਸੀ। ਸੋ ਇਹੀ ਯਾਕੂਬ ਇਸ ਖਤ ਨੂੰ ਲਿਖਣ ਵਾਲਾ ਹੈ। ਸੋ ਸਾਥੀਓ, ਇਸ ਖਤ ਨੂੰ ਲਿਖਣ ਵਾਲਾ ਯਿਸੂ ਮਸੀਹ ਦਾ ਜਿਸਮਾਨੀ ਭਰਾ ਯਾਕੂਬ ਹੈ ਤੇ ਅਸੀਂ ਵਿਖਨੇ ਕਿ ਯਾਕੂਬ ਨੇ ਜੋ ਕੁਝ ਆਪਣੀਆਂ ਅੱਖਾਂ ਨਾਲ ਵੇਖਿਆ, ਜੋ ਕੁਝ ਆਪਣੇ ਕੰਨਾਂ ਨਾਲ ਸੁਣਿਆ, ਉਹਨੇ ਉਹ ਸਾਰੀਆਂ ਗੱਲਾਂ ਦੂਜਿਆਂ ਤੱਕ ਪਹੁੰਚਾਈਆਂ। ਸਾਥੀਓ, ਬੇਸ਼ੱਕ ਯਿਸੂ ਮਸੀਹ ਦੇ ਇਸ ਭਰਾ ਨੇ ਯਿਸੂ ਮਸੀਹ ਦੀ ਜ਼ਿੰਦਗੀ ਵਿੱਚ ਉਹਨੂੰ ਕਬੂਲ ਨਹੀਂ ਕੀਤਾ ਸੀ, ਪਰ ਅਸੀਂ ਵਿਖਨੇ ਕਿ ਜਦੋਂ ਯਿਸੂ ਮਸੀਹ ਆਸਮਾਨ ਤੇ ਚਲੇ ਗਏ, ਉਦੋਂ ਬਾਅਦ ਯਿਸੂ ਮਸੀਹ ਦੇ ਸ਼ਾਗਿਰਦਾਂ ਦੇ ਜ਼ਰੀਏ ਨਾਲ ਯਿਸੂ ਮਸੀਹ ਦੇ ਨਾਮ ਦੀ ਗਵਾਹੀ ਸੁਣਦੇ ਹੋਇਆਂ ਇਹਨੇ ਯਿਸੂ ਮਸੀਹ ਨੂੰ ਕਬੂਲ ਕੀਤਾ ਤੇ ਆਪਣਾ ਸ਼ਖਸੀ ਨਜਾਤ ਰਹਿੰਦਾ ਤਸਲੀਮ ਕੀਤਾ। ਸਾਥੀਓ, ਯਾਕੂਬ ਤਕਰੀਬਨ 3 ਸਾਲ ਤੱਕ ਯਰੂਸ਼ਲਮ ਦੀ ਕਲੀਸਿਆ ਦਾ ਲੀਡਰ ਰਿਹਾ ਤੇ ਇਹਨੇ ਖੁਦਾਵੰਦ ਯਿਸੂ ਮਸੀਹ ਦੀ ਖਾਤਿਰ ਦੁੱਖਾਂ ਨੂੰ, ਮੁਸੀਬਤਾਂ ਨੂੰ, ਤਕਲੀਫਾਂ ਨੂੰ ਬਰਦਾਸ਼ਤ ਕੀਤਾ। ਸੋ ਸਾਥੀਓ, ਯਾਕੂਬ ਨੇ ਇਹ ਖਤ ਯਹੂਦੀ ਮਸੀਹਾਂ ਦੀ ਹੌਸਲਾ ਅਫਜ਼ਾਈ ਦੇ ਲਈ ਲਿਖਿਆ ਜਿਹੜੇ ਆਪਣੇ ਇਮਾਨ ਦੀ ਆਜ਼ਮਾਇਸ਼ ਦੇ ਲਈ ਮੁਖਾਲਫਤ ਤੇ ਮੁਖਤਲਿਫ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਸਨ। ਯਾਕੂਬ ਨੇ ਇਹ ਖਤ ਇਸ ਲਈ ਵੀ ਲਿਖਿਆ ਤਾਂ ਕਿ ਉਹ ਗਲਤ ਫਹਿਮੀਆਂ ਨੂੰ, ਗਲਤ ਤਾਲੀਮ ਨੂੰ, ਗਲਤ ਖਿਆਲਾਤ ਨੂੰ ਦੂਰ ਕਰ ਸਕੇ ਤੇ ਕਲਾਮ ਦੀ ਸੱਚਾਈ ਨੂੰ ਜਿਹੜੀ ਕਿ ਖੁਦਾ ਦੇ ਵੱਲੋਂ ਸੀ ਉਹਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰ ਸਕੇ। ਸੋ ਯਾਕੂਬ ਇਸ ਖਤ ਵਿੱਚ ਇਮਾਨਦਾਰ ਲੋਕਾਂ ਨੂੰ ਇਸ ਗੱਲ ਦੀ ਨਸੀਹਤ ਕਰਦਾ ਹੈ ਕਿ ਉਹ ਮੁਸ਼ਕਿਲ ਹਾਲਾਤ ਵਿੱਚ ਖੁਦਾ ਤੇ ਇਮਾਨ ਤੇ ਭਰੋਸਾ ਰੱਖਣ ਤੇ ਮੁਸ਼ਕਿਲ ਹਾਲਾਤ ਨੂੰ ਉਹ ਬਰਦਾਸ਼ਤ ਕਰਨ। ਖੁਦਾ ਦਾ ਬੰਦਾ ਯਾਕੂਬ ਇਮਾਨਦਾਰ ਲੋਕਾਂ ਦੀ ਹੌਸਲਾ ਅਫਜ਼ਾਈ ਕਰਦਾ ਹੈ, ਉਹਨਾਂ ਨੂੰ ਤਸੱਲੀ ਦਿੰਦਾ ਹੈ ਤੇ ਇਮਾਨ ਵਿੱਚ ਜ਼ਿੰਦਗੀ ਗੁਜ਼ਾਰਨ ਦੀ ਤਾਕੀਦ ਕਰਦਾ ਹੈ। ਖੁਦਾ ਦਾ ਬੰਦਾ ਯਾਕੂਬ ਆਪਣੇ ਇਸ ਖਤ ਵਿੱਚ ਦੁਨਿਆਵੀ ਤੇ ਆਸਮਾਨੀ ਹਕਮਤ ਨੂੰ ਵੀ ਬਿਆਨ ਕਰਦਾ ਹੈ। ਖੁਦਾ ਦਾ ਬੰਦਾ ਯਾਕੂਬ ਇਸ ਖਤ ਵਿੱਚ ਸਬਰ, ਦੁਆ ਤੇ ਮਜ਼ਬੂਤ ਇਮਾਨ ਨੂੰ ਆਸਾਨ ਲਫ਼ਜ਼ਾਂ ਵਿੱਚ ਪੇਸ਼ ਕਰਦਾ ਹੈ। ਸਾਥੀਓ, ਯਾਕੂਬ ਦੇ ਖਤ ਦਾ ਮਰਕਜ਼ੀ ਖਿਆਲ ਜਾਂ ਮਰਕਜ਼ੀ ਪੈਗਾਮ ਇਹ ਵੇ ਕਿ ਈਮਾਨ ਬਗੈਰ ਅਮਾਲ ਦੇ ਮੁਰਦਾ ਹੈ। ਸੋ ਈਮਾਨ ਤੇ ਅਮਾਲ ਦੋਵੇਂ ਜ਼ਰੂਰੀ ਨੇ। ਸਾਥੀਓ, ਯਾਕੂਬ ਦੇ ਖਤ ਵਿੱਚ ਅਸੀਂ ਬੜੇ ਵਾਜ਼ੇ ਤੌਰ ਨਾਲ ਆਜ਼ਮਾਇਸ਼ ਵਿੱਚ ਸਬਰ ਤੇ ਹਕਮਤ ਲਈ ਦੁਆ ਦੇ ਬਾਰੇ ਪੜ੍ਹਨੇ ਆ, ਆਜ਼ਮਾਇਸ਼ ਤੇ ਇਮਤਿਹਾਨ ਵਿੱਚ ਫਰਕ ਨੂੰ ਜਾਣਨ ਵੱਲ ਬਣਨੇ ਆ, ਔਰ ਫਿਰ ਅਸੀਂ ਇਸ ਗੱਲ ਨੂੰ ਵੀ ਪੜ੍ਹਨੇ ਆ ਕਿ ਗੁਨਾਹ ਦੀ ਆਜ਼ਮਾਇਸ਼ ਮੌਤ ਪੈਦਾ ਕਰਦੀ ਏ ਤੇ ਸੱਚਾਈ ਜ਼ਿੰਦਗੀ ਫਰਾਹਮ ਕਰਦੀ ਏ। ਯਾਕੂਬ ਦੇ ਖਤ ਵਿੱਚ ਇਸ ਗੱਲ ਦੀ ਤਾਲੀਮ ਦਿੱਤੀ ਗਈ ਏ ਕਿ ਕਲਾਮ ਨੂੰ ਨਾ ਸਿਰਫ ਸੁਣੀਏ ਬਲਕਿ ਉਹਦੇ ਤੇ ਅਮਲ ਵੀ ਕਰੀਏ। ਕਲਾਮ ਨੂੰ ਸੁਣਨਾ ਤੇ ਉਹਦੇ ਤੇ ਅਮਲ ਕਰਨਾ ਬੇਹੱਦ ਜ਼ਰੂਰੀ ਏ। ਫਿਰ ਇਸ ਖਤ ਵਿੱਚ ਇਸ ਗੱਲ ਦੀ ਵੀ ਤਾਕੀਦ ਕੀਤੀ ਗਈ ਏ, ਨਸੀਹਤ ਕੀਤੀ ਗਈ ਏ ਕਿ ਤੁਸੀਂ ਆਪਣੀ ਜ਼ੁਬਾਨ ਨੂੰ ਕਾਬੂ ਵਿੱਚ ਰੱਖੋ। ਫਿਰ ਇਸ ਗੱਲ ਦੀ ਵੀ ਹਦਾਇਤ ਕੀਤੀ ਗਈ ਏ, ਕਿਸੇ ਦੀ ਵੀ ਤਰਫਦਾਰੀ ਨਾ ਕਰੋ ਬਲਕਿ ਸਾਰਿਆਂ ਨੂੰ ਯਕਸਾਂ ਜਾਣੋ, ਇੱਕ ਬਰਾਬਰ ਜਾਣੋ। ਫਿਰ ਇਹਦੇ ਵਿੱਚ ਈਮਾਨ ਤੇ ਅਮਾਲ ਨੂੰ ਬਿਆਨ ਕੀਤਾ ਗਿਆ ਹੈ, ਈਮਾਨ ਦੀਆਂ ਮਿਸਾਲਾਂ ਦਿੱਤੀਆਂ ਗਈਆਂ ਨੇ। ਇਸ ਖਤ ਵਿੱਚ ਇਸ ਗੱਲ ਤੇ ਵੀ ਜ਼ੋਰ ਦਿੱਤਾ ਗਿਆ ਹੈ ਕਿ ਫਰੋਤਨੀ ਦੇ ਜ਼ਰੀਏ ਨਾਲ, ਹਲੀਮੀ ਦੇ ਜ਼ਰੀਏ ਨਾਲ ਕਾਮਯਾਬੀ ਮਿਲਦੀ ਹੈ। ਯਾਕੂਬ ਦਾ ਖਤ ਇਸ ਗੱਲ ਦੀ ਵੀ ਤਾਲੀਮ ਦਿੰਦਾ ਹੈ ਕਿ ਅਸੀਂ ਐਬ ਜੋਈ ਨਾ ਕਰੀਏ ਕਿਉਂਕਿ ਖੁਦਾ ਅਦਾਲਤ ਕਰੇਗਾ ਤੇ ਖੁਦਾਵੰਦ ਹਰੇਕ ਨੂੰ ਉਹਦੇ ਕੰਮਾਂ ਦਾ ਬਦਲਾ ਦੇਵੇਗਾ। ਯਾਕੂਬ ਦੇ ਖਤ ਵਿੱਚ ਅਸੀਂ ਇਸ ਗੱਲ ਨੂੰ ਵੀ ਪੜ੍ਹਨੇ ਆ ਕਿ ਅਸੀਂ ਖੁਦਗਰਜ਼ੀ ਦੀ ਜ਼ਿੰਦਗੀ ਨਾ ਗੁਜ਼ਾਰੀਏ, ਦੌਲਤ ਨਾਲ ਮੁਹੱਬਤ ਜਾਂ ਦੋਸਤੀ ਨਾ ਰੱਖੀਏ, ਅਸੀਂ ਸਬਰ ਤੇ ਬਰਦਾਸ਼ਤ ਕਰੀਏ, ਇਮਾਨਦਾਰੀ ਦੀ ਰਾਸਤਬਾਜ਼ੀ ਦੀ ਜ਼ਿੰਦਗੀ ਉਜ਼ਾਰੀਏ, ਦੁਆਇਆ ਜ਼ਿੰਦਗੀ ਬਸਰ ਕਰੀਏ, ਫਰੋਤਨ ਬਣੀਏ, ਹਲੀਮ ਬਣੀਏ, ਖੁਦਾ ਤਰਸੀ ਅਪਣਾਈਏ ਤੇ ਮਸੀਹ ਯਸੂ ਦੀ ਦੂਜੀ ਆਮਦ ਦੇ ਮੁੰਤਜ਼ਰ ਰਹੀਏ। ਸਾਥੀਓ, ਜਦੋਂ ਅਸੀਂ ਯਾਕੂਬ ਦੇ ਖਤ ਦਾ ਮੁਤਾਲਾ ਕਰਾਂਗੇ ਉਸ ਵੇਲੇ ਯਕੀਨਨ ਅਸੀਂ ਈਮਾਨ ਵਿੱਚ ਮਜ਼ਬੂਤੀ ਪਾਵਾਂਗੇ, ਹੌਸਲਾ ਅਫਜ਼ਾਈ ਪਾਵਾਂਗੇ, ਦਲੇਰੀ ਪਾਵਾਂਗੇ। ਕਿਉਂਕਿ ਸਾਥੀਓ, ਜਦੋਂ ਯਾਕੂਬ ਨੇ ਇਹ ਖਤ ਲਿਖਿਆ ਸੀ ਉਸ ਵੇਲੇ ਯਾਕੂਬ ਨੇ ਖੁਦ ਆਪਣੀ ਅੱਖਾਂ ਨਾਲ ਇਸ ਗੱਲ ਨੂੰ ਵੇਖਿਆ ਕਿ ਕਿਵੇਂ ਯਸੂ ਮਸੀਹ ਨੂੰ ਸਤਾਇਆ ਗਿਆ, ਔਰ ਫਿਰ ਯਸੂ ਮਸੀਹ ਦੇ ਪੈਰੋਕਾਰਾਂ ਨੂੰ, ਉਹਦੇ ਲੋਕਾਂ ਨੂੰ ਅਜ਼ਾਰਸਾਨੀ ਦਿੱਤੀ ਗਈ, ਦੁੱਖ ਤਕਲੀਫ਼ ਉਹਨਾਂ ਨੂੰ ਦਿੱਤੀ ਗਈ। ਸੋ ਖੁਦਾ ਦਾ ਬੰਦਾ ਯਾਕੂਬ ਇਮਾਨਦਾਰ ਲੋਕਾਂ ਨੂੰ ਤਸੱਲੀ ਦਿੰਦਾ ਹੈ, ਉਹਨਾਂ ਦੀ ਹੌਸਲਾ ਅਫਜ਼ਾਈ ਕਰਦਾ ਹੈ ਕਿ ਉਹ ਮਸੀਹ ਯਸੂ ਦੀ ਖਾਤਿਰ ਦੁੱਖ ਉਠਾਉਣ ਤੋਂ ਨਾ ਸ਼ਰਮਾਣ, ਨਾ ਘਬਰਾਣ। ਜਿਹੜਾ ਯਸੂ ਮਸੀਹ ਤੇ ਮਾਨ ਲਿਆਏਗਾ ਉਹ ਸ਼ਰਮਿੰਦਾ ਨਹੀਂ ਹੋਏਗਾ ਬਲਕਿ ਜ਼ਿੰਦਗੀ ਪਾਏਗਾ। ਸਾਥੀਓ, ਖੁਦਾਵੰਦ ਬੰਦਾ ਯਾਕੂਬ ਆਪਣੇ ਇਸ ਖਤ ਵਿੱਚ ਇਸ ਗੱਲ ਤੇ ਵੀ ਜ਼ੋਰ ਦਿੰਦਾ ਹੈ ਕਿ ਜਦੋਂ ਅਸੀਂ ਖੁਸ਼ ਹੋਈਏ ਤੇ ਖੁਦਾ ਦੀ ਹਮਦ ਦੇ ਗੀਤ ਗਾਈਏ, ਪਰ ਜਦੋਂ ਕੋਈ ਬਿਮਾਰ ਹੋਏ ਉਸ ਵੇਲੇ ਉਹ ਦੁਆ ਕਰੇ ਜਾਂ ਕਲੀਸੀਆ ਦੇ ਬਜ਼ੁਰਗਾਂ ਨੂੰ ਬੁਲਾਏ ਤਾਂ ਕਿ ਉਹ ਉਹਦੇ ਲਈ ਦੁਆ ਕਰਨ। ਜਿਹੜੀ ਦੁਆ ਈਮਾਨ ਦੇ ਨਾਲ ਹੋਏਗੀ ਉਹਦੇ ਬਾਇਸ ਬਿਮਾਰ ਬਚ ਜਾਏਗਾ ਤੇ ਖੁਦਾ ਉਹਨੂੰ ਉਠਾ ਖੜਾ ਕਰੇਗਾ। ਸੋ ਅਸੀਂ ਵੇਖਦੇ ਹਾਂ ਕਿ ਖੁਦਾ ਦਾ ਬੰਦਾ ਯਾਕੂਬ ਬਿਮਾਰ ਲੋਕਾਂ ਨੂੰ ਤਸੱਲੀ ਦਿੰਦਾ ਹੈ, ਉਮੀਦ ਦਾ ਪੈਗਾਮ ਦਿੰਦਾ ਹੈ, ਖੁਸ਼ਖਬਰੀ ਦਾ ਕਲਾਮ ਸੁਣਾਉਂਦਾ ਹੈ ਕਿ ਬਿਮਾਰ ਲੋਕ ਦੁਆ ਕਰਨ ਜਾਂ ਖੁਦਾ ਦੇ ਖਾਦਮਾਂ ਨੂੰ ਕਹਿਣ ਕਿ ਉਹ ਉਹਨਾਂ ਦੇ ਲਈ ਦੁਆ ਕਰਨ ਤਾਂ ਕਿ ਉਹ ਸ਼ਿਫਾ ਪਾਉਣ। ਖੁਦਾਮਦ ਖੁਦਾ ਉਹਨਾਂ ਨੂੰ ਉਠਾ ਖੜਾ ਕਰੇਗਾ। ਸਾਥੀਓ, ਖੁਦਾ ਦਾ ਬੰਦਾ ਯਾਕੂਬ ਆਪਣੇ ਖਤ ਵਿੱਚ ਇਸ ਗੱਲ ਨੂੰ ਵੀ ਬਿਆਨ ਕਰਦਾ ਹੈ ਕਿ ਮੁਸੀਬਤ ਵਿੱਚ ਸਬਰ ਬਰਕਤ ਦਾ ਸਬਬ ਹੁੰਦੀ ਹੈ, ਔਰ ਫਿਰ ਇਹ ਕਿ ਅਸੀਂ ਕਿਸੇ ਵੀ ਤਰ੍ਹਾਂ ਨਾਲ ਕਿਸੇ ਵੀ ਕਿਸਮ ਦੀ ਕਸਮ ਨਾ ਖਾਈਏ। ਤੇ ਖੁਦਾ ਦਾ ਬੰਦਾ, ਖੁਦਾ ਦਾ ਖਾਦਮ ਯਾਕੂਬ ਆਪਣੇ ਇਸ ਖਤ ਵਿੱਚ ਇਸ ਗੱਲ ਦੀ ਵੀ ਹਦਾਇਤ ਕਰਦਾ ਹੈ, ਨਸੀਹਤ ਕਰਦਾ ਹੈ ਕਿ ਖੁਦਾਵੰਦ ਦੀ ਆਮਦ ਦਾ ਸਬਰ ਦੇ ਨਾਲ ਇੰਤਜ਼ਾਰ ਕਰੋ। ਸੋ ਸਾਥੀਓ, ਯਾਕੂਬ ਦਾ ਖਤ ਜਿਹੜਾ ਕਿ ਸਾਨੂੰ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਪੜ੍ਹਨ ਨੂੰ ਮਿਲਦਾ ਹੈ, ਇਹ ਸਾਡੇ ਵਾਸਤੇ ਬੜੀ ਅਹਿਮੀਅਤ ਦਾ ਹਾਮਿਲ ਹੈ। ਇਹਦੇ ਵਿੱਚ ਅਸੀਂ ਐਸਾ ਕਲਾਮ ਪਾਉਂਦੇ ਹਾਂ ਜਿਹੜਾ ਕਿ ਸਾਨੂੰ ਝੂਠੀ ਤਾਲੀਮ ਤੋਂ, ਝੂਠੇ ਲੋਕਾਂ ਤੋਂ, ਗਲਤ ਫਹਿਮੀਆਂ ਤੋਂ, ਗਲਤ ਨਜ਼ਰੀਆਤ ਤੋਂ ਦੂਰ ਰੱਖਦਾ ਹੈ। ਸੋ ਅਸੀਂ ਇਸ ਖਤ ਦਾ ਜ਼ਰੂਰ ਮੁਤਾਲਾ ਕਰੀਏ, ਇਹਨੂੰ ਜ਼ਰੂਰ ਪੜ੍ਹੀਏ ਤੇ ਜੋ ਕੁਝ ਅਸੀਂ ਇਸ ਖਤ ਚੋਂ ਸਿੱਖਣੇ ਆ, ਪੜ੍ਹਨੇ ਆ, ਸੁਣਨੇ ਆ, ਉਹਦੇ ਤੇ ਅਸੀਂ ਜ਼ਰੂਰ ਅਮਲ ਕਰੀਏ। ਕਿਉਂਕਿ ਸਾਥੀਓ, ਇਸ ਖਤ ਵਿੱਚ ਵੀ ਇਸ ਗੱਲ ਤੇ ਹੀ ਜ਼ੋਰ ਦਿੱਤਾ ਗਿਆ ਹੈ ਕਿ ਅਸੀਂ ਕਲਾਮ ਤੇ ਅਮਲ ਕਰਨ ਵਾਲੇ ਬਣੀਏ, ਨਾ ਕਿ ਸਿਰਫ ਸੁਣੀਏ। ਸੋ ਜਿਹੜਾ ਖੁਦਾ ਦੇ ਕਲਾਮ ਨੂੰ ਪੜ੍ਹਦਾ, ਸੁਣਦਾ ਹੈ, ਉਹਦੇ ਤੇ ਅਮਲ ਕਰਦਾ ਹੈ, ਉਹ ਖੁਦਾ ਦੇ ਹਜ਼ੂਰ ਮੁਬਾਰਕ ਪਸੰਦੀਦਾ ਹੈ। ਸੋ ਆਓ ਸਾਥੀਓ, ਅਸੀਂ ਈਮਾਨ ਵਿੱਚ ਮਜ਼ਬੂਤ ਹੋਣ ਦੇ ਲਈ, ਰੂਹਾਨੀ ਜ਼ਿੰਦਗੀ ਵਿੱਚ ਤਰੱਕੀ ਪਾਉਣ ਦੇ ਲਈ, ਸੱਚਾਈ ਨੂੰ ਜਾਣਨ ਦੇ ਲਈ, ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ ਯਾਕੂਬ ਦੇ ਖਤ ਦਾ ਜ਼ਰੂਰ ਮੁਤਾਲਾ ਕਰੀਏ, ਇਹਨੂੰ ਜ਼ਰੂਰ ਪੜ੍ਹੀਏ, ਕਲਾਮ ਦੀਆਂ ਗੱਲਾਂ ਨੂੰ ਜ਼ਰੂਰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ ਤਾਂ ਕਿ ਅਸੀਂ ਖੁਦਾਮਦ ਆਪਣੇ ਖੁਦਾ ਦੇ ਹਜ਼ੂਰ ਬੇਐਬ ਠਹਿਰੀਏ, ਰਾਸਤਬਾਜ਼ ਠਹਿਰੀਏ। ਤੇ ਉਹਦੇ ਕੋਲੋਂ ਬਰਕਤ ਪਾਣ ਵੱਲ ਬਣੀਏ। ਆਓ ਅਸੀਂ ਅੱਜ ਖੁਦਾਮ ਦੇ ਅੱਗੇ ਇਹ ਦੁਆ ਕਰੀਏ ਕਿ ਖੁਦਾਮ ਸਾਨੂੰ ਹਿੰਮਤ ਤਾਕਤ ਦੇਵੇ ਕਿ ਅਸੀਂ ਉਹਦੇ ਕਲਾਮ ਨੂੰ ਨਾ ਸਿਰਫ ਪੜ੍ਹੀਏ ਸੁਣੀਏ ਬਲਕਿ ਉਹਦੇ ਤੇ ਅਮਲ ਕਰਨ ਵਾਲੇ ਵੀ ਬਣੀਏ, ਤਾਂ ਕਿ ਖੁਦਾਮ ਕੋਲੋਂ ਆਪਣੇ ਲਈ ਤੇ ਆਪਣੇ ਖਾਨਦਾਨ ਦੇ ਲਈ ਬਰਕਤ ਪਾ ਸਕੀਏ ਤੇ ਉਹਦੀ ਕੁਰਬਤ ਵਿੱਚ ਕਾਇਮ ਉਦਾਇਮ ਰਹਿੰਦੇ ਹੋਏ ਹਾਂ ਉਹਦੇ ਨਾਮ ਨੂੰ ਇੱਜ਼ਤ ਜਲਾਲ ਦੇ ਸਕੀਏ। ਸੋ ਆਓ ਸਾਥੀਓ ਅਸੀਂ ਦੁਆ ਕਰੀਏ। ਇਹ ਜ਼ਮੀਨ ਤੇ ਆਸਮਾਨ ਦੇ ਖਾਲਿਕ ਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ, ਤੇਰੀ ਤਾਰੀਫ ਕਰਨੇ ਆ। ਤੂੰ ਜਿਹੜਾ ਕਿ ਭਲਾ ਖੁਦਾ ਹੈ, ਤੇਰੀ ਸ਼ਫਕਤ ਅਬਦੀ ਹੈ, ਤੇਰਾ ਪਿਆਰ ਨਿਰਾਲਾ ਹੈ। ਐ ਖੁਦਾਵੰਦ, ਇਸ ਕਲਾਮ ਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ। ਫਜ਼ਲ ਦੇ ਕਿ ਐ ਖੁਦਾਵੰਦ, ਅਸੀਂ ਤੇਰੇ ਕਲਾਮ ਨੂੰ ਨਾ ਸਿਰਫ ਪੜ੍ਹੀਏ, ਨਾ ਸਿਰਫ ਸੁਣੀਏ, ਬਲਕਿ ਇਹਦੇ ਤੇ ਅਮਲ ਕਰਨ ਵਾਲੇ ਵੀ ਬਣੀਏ। ਕਿਉਂਕਿ ਐ ਖੁਦਾਵੰਦ, ਤੂੰ ਉਹਨਾਂ ਲੋਕਾਂ ਨੂੰ ਪਸੰਦ ਕਰਨਾ ਹੈ, ਤੂੰ ਉਹਨਾਂ ਲੋਕਾਂ ਨੂੰ ਬਰਕਤ ਦੇਣਾ ਹੈ ਜਿਹੜੇ ਤੇਰੇ ਕਲਾਮ ਤੇ ਅਮਲ ਕਰਦੇ ਨੇ। ਐ ਖੁਦਾਵੰਦ, ਅੱਜ ਦਾ ਇਹ ਕਲਾਮ ਸਾਡੀਆਂ ਜ਼ਿੰਦਗੀਆਂ ਵਿੱਚ ਫਲਦਾਰ ਸਾਬਿਤ ਹੋਏ, ਅਸੀਂ ਇਸ ਕਲਾਮ ਨੂੰ ਪੜ੍ਹਨ ਵਾਲੇ, ਸੁਣਨ ਵਾਲੇ ਤੇ ਅਮਲ ਕਰਨ ਵਾਲੇ ਬਣੀਏ, ਤਾਂ ਕਿ ਤੇਰੇ ਕੋਲੋਂ ਆਪਣੇ ਲਈ ਤੇ ਆਪਣੇ ਖਾਨਦਾਨ ਦੇ ਲਈ ਬਰਕਤ ਪਾ ਸਕੀਏ। ਐ ਖੁਦਾਵੰਦ, ਸਾਡੇ ਦਿਲਾਂ ਨੂੰ ਆਪਣੇ ਕਲਾਮ ਦੇ ਨਾਲ ਮਾਮੂਰ ਕਰ ਤੇ ਸਾਨੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰ, ਕਿਉਂਕਿ ਇਹ ਦੁਆ ਮੰਗ ਲੈਣੇ ਆ ਆਪਣੇ ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-176-7962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-176-7962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।